ਜਿਉਂਦੀ ਧਿਆਨ ਦੇਣਾ ਗੁਰਮੁਖੋ ਜਿਉਂਦੀ ਜਾਗਦੀ ਕੋਈ ਵੀ ਕੌਮ ਹੋਵੇ, ਜਿਉਂਦੀ ਜਾਗਦੀ ਕੋਈ ਵੀ ਕੌਮ ਹੋਵੇ ਉਹ ਆਪਣੇ ਧਰਮ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੀ, ਫਿਰ ਸਿੱਖਾਂ ਵਣਗੀ ਵਰਗੀ ਅਣਖੀਲੀ ਕੌਮ ਕਿਵੇਂ ਚੱਲ ਸਕਦੀ? ਆਪਣੇ ਧਰਮ ਦੀ ਬੇਅਦਬੀ, ਆਪਣੇ ਗੁਰੂ ਦੀ ਬੇਅਦਬੀ, ਸੱਚੇ ਪਾਤਸ਼ਾਹ ਦੀ ਬੇਅਦਬੀ ਕੌਣ ਝੱਲ ਸਕਦਾ? ਇਸੇ ਕਰਕੇ ਸਿੱਖ ਸੜਕਾਂ ਤੇ ਆਏ ਨੇ, ਸਿੱਖ ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਇਹਨਾਂ ਨੇ ਸਿੱਖਾਂ ਦਾ ਮਜ਼ਾਕ ਉਡਾਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਉਡਾਇਆ, ਇਸ ਕਰਕੇ ਸਿੱਖ ਸੜਕਾਂ ਉੱਤੇ ਆਏ, ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਕਦੇ ਰੌਲਾ ਨਹੀਂ ਪਾਇਆ। ਹੋਰ ਵੀ ਬੜੇ ਸਤਸੰਗ ਹੁੰਦੇ ਨੇ, ਹੁਣ ਨਹੀਂ ਕਦੇ ਰੌਲਾ ਪਾਉਂਦੇ, ਪਰ ਹੁਣ ਰੌਲਾ ਇਸ ਗੱਲ ਦਾ ਵੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕੀਤੀ ਹੈ। ਤੇ ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਤੇ ਵਜੀਦਾ ਉਸ ਵੇਲੇ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ। ਸਾਹਿਬਜ਼ਾਦਿਆਂ ਨੇ ਆਖਿਆ ਇੱਥੇ ਗੁਰੂ ਕੇ ਨਿਸ਼ਾਨ ਝੁੱਲਣਗੇ, ਸਮਾਂ ਆਏਗਾ। ਉਹ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਅੱਜ ਜਗ੍ਹਾ ਜਗ੍ਹਾ ਤੇ ਝੁੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੇਸਰੀ ਨਿਸ਼ਾਨ ਝੁਲਾਏ, ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੜਾ ਸਤਿਕਾਰ ਕੌਮ ਨੇ ਕੀਤਾ। ਇਹ ਜਿਹੜੇ ਮੁਸਲਮਾਨ ਸਨ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮਾੜੇ ਚੰਗੇ ਲੋਕ ਹਰ ਧਰਮ ਵਿੱਚ ਨੇ, ਹਿੰਦੂਆਂ ਵਿੱਚ ਵੀ ਮਾੜੇ ਚੰਗੇ ਨੇ, ਮੁਸਲਮਾਨਾਂ ਵਿੱਚ ਵੀ ਮਾੜੇ ਚੰਗੇ ਨੇ, ਸਿੱਖਾਂ ਵਿੱਚ ਵੀ ਮਾੜੇ ਚੰਗੇ ਲੋਕ ਹੈਗੇ, ਸਾਡੇ ਵਿੱਚ ਵੀ ਨੇ। ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ, ਸਾਡੇ ਵਿੱਚ ਵੀ ਘਾਟਾਂ ਹੈਗੀਆਂ। ਤੇ ਸਤਸੰਗ ਦੀ ਮੁਸਲਮਾਨ ਸਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਏਦਾਂ ਡਰਦੇ ਸੀ ਕਿ ਰਾਤ ਨੂੰ ਸੁੱਤੇ ਪਏ ਵੀ ਤਰਬਕ ਤਰਬਕ ਕੇ ਉੱਠਦੇ ਸੀ, ਬਾਬਾ ਬੰਦਾ ਸਿੰਘ ਬਹਾਦਰ ਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਆ ਗਿਆ। ਕਈਆਂ ਨੇ ਉਹਨਾਂ ਦਿਨਾਂ ਵਿੱਚ ਡਰਦਿਆਂ ਨੇ ਬੀਬੀਆਂ ਵਾਲੇ ਕੱਪੜੇ ਪਾ ਲਏ ਸੀ, ਬੀਬੀਆਂ ਵਾਲੇ ਕੱਪੜੇ ਪਾ ਕੇ ਮੁਸਲਮਾਨ ਸਲਵਾਰਾਂ ਪਾ ਕੇ ਘਰਾਂ ਵਿੱਚ ਬਹਿ ਗਏ ਸੀ। ਇਹ ਜਿਹੜੀਆਂ ਮੁਸਲਮਾਨ ਅੱਜ ਵੀ ਸਲਵਾਰਾਂ ਬੰਦੇ ਪਾਉਂਦੇ ਨੇ ਬੀਬੀਆਂ ਵਾਲੇ ਕੱਪੜੇ, ਅੱਜ ਵੀ ਪਾਕਿਸਤਾਨ ਚ ਚਲੇ ਜਾਓ, ਅੱਜ ਵੀ ਜਿਹੜੇ ਮੁਸਲਮਾਨ ਨੇ ਉਹ ਸਲਵਾਰਾਂ ਪਾਉਂਦੇ ਨੇ, ਫੈਸ਼ਨ ਬਾਅਦ ਚ ਬਣਿਆ, ਅਸਲ ਵਿੱਚ ਪਵਾਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ, ਫੈਸ਼ਨ ਇਹਨਾਂ ਨੇ ਬਾਅਦ ਚ ਬਣਾਇਆ, ਫੈਸ਼ਨ ਇਹਨਾਂ ਨੇ ਬਾਅਦ ਵਿੱਚ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਿਆਂ ਨੇ ਪਾਈਆਂ ਸੀ ਉਸ ਵੇਲੇ। ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਨਾਂ ਚੱਲਦਾ ਸੀ, ਦੋ ਵਾਰੀ ਸਿੱਖਾਂ ਦਾ ਰਾਜ ਆਇਆ, ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੇ ਦੂਜੀ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਦੋ ਵਾਰੀ ਰਾਜ ਆਇਆ ਸਿੱਖਾਂ ਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਬੜੀ ਚੜ੍ਹਦੀ ਕਲਾ ਸੀ, ਜੈ ਜੈਕਾਰ ਸੀ, ਪਰ ਇੱਕ ਸਮਾਂ ਆਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਗੁਰਦਾਸ ਨੰਗਲ ਦੀ ਗੜੀ ਵਿੱਚੋਂ, ਗੜੀ ਦਾ ਕੋਈ ਬਹੁਤਾ ਵੇਰਵਾ ਨਹੀਂ ਮਿਲਦਾ, ਉਹ ਹਵੇਲੀ ਸੀ ਕਿਸੇ ਸੇਠ ਦੀ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਿਨਾਂ ਚ ਰਹਿ ਰਿਹਾ ਸੀ। ਤੇ ਸਤਸੰਗ ਜੀ, ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਇਲਾਕੇ ਵਿੱਚ ਸੀ, ਗੁਰਦਾਸਪੁਰ ਦੇ ਇਲਾਕੇ ਵਿੱਚ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਸਿੰਘਾਂ ਨੂੰ ਆ ਕੇ ਘੇਰਾ ਪਾਇਆ। ਸਮੇਂ ਦੀਆਂ ਸਰਕਾਰਾਂ ਨੇ ਬਹੁਤ ਵੱਡਾ ਇਕੱਠ ਸੀ, ਬਹੁਤ ਵੱਡੀ ਗਿਣਤੀ ਵਿੱਚ ਸੈਨਾ ਨੂੰ ਲੈ ਕੇ ਆਏ, ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਲਿਆ। 8 ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਇਆ ਸੀ, ਸਿੰਘਾਂ ਨੂੰ ਆਨੰਦਪੁਰ ਸਾਹਿਬ ਘੇਰਾ ਪਾਇਆ ਸੀ, ਇਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ 8 ਮਹੀਨੇ ਘੇਰਾ ਪਾਈ ਰੱਖਿਆ ਸੀ, 8 ਮਹੀਨੇ। ਤੇ ਸਾਧ ਸੰਗਤ ਅੰਦਰ ਜਿੰਨਾ ਵੀ ਰਾਸ਼ਨ ਸੀ ਉਹ ਖਤਮ ਹੋ ਚੁੱਕਿਆ ਸੀ, ਪੱਤੇ ਦਰਖਤਾਂ ਦੇ ਲਾ ਲਾ ਕੇ ਸਿੰਘਾਂ ਨੇ ਖਾ ਲਏ ਸਨ, ਦਰਖਤਾਂ ਦੇ ਸੱਟ ਵੀ ਲਾ ਲਾ ਕੇ ਸਿੰਘਾਂ ਨੇ ਖਾ ਲਏ ਸਨ। ਆਖਿਰਕਾਰ ਸਿੰਘ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਬਾਬਾ ਜੀ ਇਹ ਕੁਰਾਨ ਦੀਆਂ ਕਸਮਾਂ ਖਾਂਦੇ ਨੇ, ਆਪਾਂ ਹੁਣ ਚੱਲੀਏ ਬਾਹਰ। ਇਹ ਕਹਿੰਦੇ ਨੇ ਤੁਹਾਨੂੰ ਕੁਛ ਨਹੀਂ ਕਵਾਂਗੇ, ਇੱਕ ਵਾਰੀ ਬਾਹਰ ਆ ਜਾਓ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਉਹ ਸਿੰਘੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਕਿ ਸਰੋਂ ਦੇ ਤੇਲ ਵਿੱਚ ਕੂਹਣੀ ਤੱਕ ਬਾਂਹ ਲਵੇੜ ਕੇ ਤਿਲਾਂ ਵਿੱਚ ਪਾਓ, ਤਿਲਾਂ ਵਿੱਚ ਕੂਹਣੀ ਤੱਕ ਸਰੋਂ ਦੇ ਤੇਲ ਵਿੱਚ ਬਾਂਹ ਲਵੇੜ ਕੇ ਤਿਲਾਂ ਵਿੱਚ ਪਾਓ, ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ, ਜੇ ਇਹ ਤੁਰਕ ਇੰਨੀਆਂ ਵੀ ਕਸਮਾਂ ਖਾਣ ਤਾਂ ਵੀ ਭਰੋਸਾ ਨਾ ਇਹਨਾਂ ਦੇ ਉੱਤੇ ਕਰਿਓ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ। ਸਿੰਘ ਕਹਿਣ ਲੱਗੇ ਨਹੀਂ ਬਾਬਾ ਜੀ ਬਹੁਤੀਆਂ ਕਸਮਾਂ ਖਾਂਦੇ ਨੇ ਹੁਣ ਬੂਹਾ ਖੋਲ ਦਈਏ। 8 ਮਹੀਨਿਆਂ ਬਾਅਦ ਦਰਵਾਜ਼ਾ ਖੋਲ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਸਾਰੇ ਅੰਦਰ ਸਨ। ਜਦੋਂ ਸਾਧ ਸੰਗਤ ਅਬਦੁਲ ਸਮੁੰਦ ਖਾਨ ਦੀ ਅਗਵਾਈ ਵਿੱਚ ਫੌਜ ਅੰਦਰ ਵੜੀ, ਹਿੰਮਤ ਨਾ ਪਵੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਥ ਕੱਢੀ ਲਾਈਏ। ਉਹ ਇੰਨਾ ਡਰਦੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਦਾ ਤੇਜ ਉਹਨਾਂ ਤੋਂ ਝੱਲਿਆ ਨਹੀਂ ਸੀ ਜਾਂਦਾ, ਤੇ ਡਰਦੇ ਸੀ ਕਿਤੇ ਬਾਬਾ ਕੋਈ ਕਰਾਮਾਤ ਨਾ ਕਰ ਦੇਵੇ, ਕਰਾਮਾਤੀ ਆ ਡਰਦੇ ਸੀ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਤੋਂ। ਕਿਸੇ ਦੀ ਹਿੰਮਤ ਨਹੀਂ ਸੀ ਅਸੀਂ ਨੇੜੇ ਜਾ ਸਕੀਏ। ਹੌਲੀ ਹੌਲੀ ਕਈ ਇਕੱਠੇ ਹੋ ਕੇ ਨੇੜੇ ਗਏ, ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕੇ ਸ਼ੇਰ ਨੂੰ ਪਿੰਜਰੇ ਵਿੱਚ ਪਾਇਆ। ਤੇ ਗੁਰਮੁਖੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਸੀ, ਉਸ ਵੇਲੇ ਜ਼ਾਲਮ ਜਰਵਾਣੇ ਇਹ ਕਹਿੰਦੇ ਸੀ ਕਿ ਹੁਣ ਸਿੱਖ ਖਤਮ ਹੋ ਗਏ, ਬਾਬਾ ਬੰਦਾ ਸਿੰਘ ਫੜਿਆ ਗਿਆ, ਹੁਣ ਸਿੱਖ ਹਿੰਮਤ ਨਹੀਂ ਕਰਨਗੇ, ਕਦੇ ਆਪਣਾ ਸਿਰ ਨਹੀਂ ਚੁੱਕਣਗੇ, ਸਿੱਖ ਖਤਮ ਹੋ ਗਏ, ਬਸ ਹੁਣ ਸਿੱਖ ਅੱਗੇ ਨਹੀਂ ਆਉਣਗੇ ਸਾਡੇ। 2000 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਉੱਥੇ ਹੀ 2000 ਸਿੰਘਾਂ ਦੇ ਸਿਰ ਵੱਢ ਲਏ, ਬਰਸ਼ਿਆਂ ਉੱਤੇ ਨੇਜਿਆਂ ਉੱਤੇ ਸਿੰਘਾਂ ਦੇ ਸਿਰ ਟੰਗ ਲਏ 2000 ਦੇ, 2000 ਦੀ ਗਿਣਤੀ ਸੀ। ਉਸ ਤੋਂ ਬਾਅਦ 740 ਸਿੰਘ, ਸਾਢੇ 700 ਦੇ ਕਰੀਬ 740 ਸਿੰਘ ਜਿਉਂਦੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਗ੍ਰਿਫਤਾਰ ਕੀਤੇ। ਅਬਦੁਲ ਸਮੁੰਦ ਖਾਨ ਕਹਿਣ ਲੱਗਾ ਇਹਨਾਂ ਦਾ ਜਲੂਸ ਬਹੁਤ ਵੱਡਾ ਕੱਢਣਾ ਹੈ, ਵੱਡੀ ਇਕੱਠ ਜ਼ਿਆਦਾ ਚਾਹੀਦਾ, ਗਿਣਤੀ ਜ਼ਿਆਦਾ ਚਾਹੀਦੀ ਆ, ਹਿੰਦੁਸਤਾਨ ਵਿੱਚ ਪਤਾ ਲੱਗ ਜਾਣਾ ਚਾਹੀਦਾ ਵੀ ਸਿੱਖ ਖਤਮ ਹੋ ਗਏ, ਪਿੰਡੋ ਪਿੰਡੋ ਪਿੰਡ ਜਾਓ, ਜਿਹੜਾ ਅੱਗੇ ਮਿਲੇ ਵੱਢ ਦਿਓ ਸਿਰੋਂ ਦਾ, ਗੱਡੇ ਭਰ ਕੇ ਲੈ ਕੇ ਜਾਣੇ ਨੇ, ਫਰੋਕਸੀਅਰ ਖੁਸ਼ ਹੋਏਗਾ, ਮੈਨੂੰ ਚੰਗਾ ਅਹੁਦਾ ਮਿਲੇਗਾ। ਧਿਆਨ ਦੇਣਾ, ਅਬਦੁਲ ਸਮੁੰਦ ਖਾਨ ਦੇ ਹੁਕਮ ਦੇ ਨਾਲ ਕਈ ਟੁਕੜੀਆਂ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਗਈਆਂ, ਪੰਜਾਬ ਦੀ ਧਰਤੀ ਤੇ ਗਈਆਂ। ਜਿਹੜਾ ਬਜ਼ੁਰਗ, ਜਿਹੜਾ ਵੀ ਕੋਈ ਅੱਗੇ ਸਾਹਮਣੇ ਮਿਲਦਾ ਸੀ, ਉਹਦਾ ਸਿਰ ਧੜ ਤੋਂ ਜੁਦਾ ਕਰ ਲਿਆ ਜਾਂਦਾ ਸੀ ਵੀ ਇਹਦੇ ਕੇਸ ਰੱਖੇ ਹੋਏ ਨੇ ਤੇ ਸਿਰ ਧੜ ਤੋਂ ਜੁਦਾ ਕਰ ਲਓ। 750 ਗੱਡਾ, 750 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਗਿਆ, 750 ਗੱਡਾ। ਸਭ ਤੋਂ ਅੱਗੇ ਉਹਨਾਂ ਨੇ ਜਿਹੜਾ ਜਲੂਸ ਕੱਢਿਆ ਸੀ ਇਹ ਸੀ ਲਾਹੌਰ ਤੋਂ ਲੈ ਕੇ ਤੇ ਦਿੱਲੀ ਤੱਕ। ਜਦੋਂ ਇਹ ਕਿਤੇ ਖਬਰ ਸੁਣੀ ਨਾ ਪਿੱਛੇ ਜੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੀ ਇੱਥੇ ਵੀ ਸੇਵਾ ਕਕਾਰਾਂ ਦੀ ਬੜੀ ਵੱਡੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਗਰ ਕੀਰਤਨ ਲੈ ਕੇ ਜਾਣਾ। ਉਹ ਕਿੱਥੋਂ? ਉਹਨਾਂ ਨੇ ਨਗਰ ਕੀਰਤਨ ਲੈ ਕੇ ਜਾਣਾ ਦਿੱਲੀ ਤੋਂ ਲੈ ਕੇ ਪਾਕਿਸਤਾਨ, ਗੁਰਦੁਆਰਾ ਨਨਕਾਣਾ ਸਾਹਿਬ ਤੱਕ ਦਿੱਲੀ ਵਾਲਿਆਂ ਨੇ। ਉਸ ਵੇਲੇ ਜਦੋਂ ਇਹ ਇਸ਼ਤਿਹਾਰ ਮੈਂ ਪਹਿਲੀ ਵਾਰੀ ਪੜ੍ਹਿਆ ਸੀ ਤੇ ਮੈਂ ਉਸ ਵੇਲੇ ਸੋਚਿਆ ਕਿ ਕੋਈ ਸਮਾਂ ਸੀ, ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਕਿ ਅਬਦੁਲ ਸਮੁੰਦ ਖਾਨ ਕਹਿੰਦਾ ਸੀ ਮੈਂ ਇਹ ਰੂਟ ਇਧਰ ਦੀ ਲੈ ਕੇ ਜਾਣੇ ਨੇ, ਸਿੰਘਾਂ ਦਾ ਜਲੂਸ ਕੱਢਣਾ ਹੈ ਕਿ ਮੁੜ ਕੇ ਕੋਈ ਹਿੰਮਤ ਨਾ ਕਰੇ ਕਿ ਜਿਹੜਾ ਆਖੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਜਾਂ ਮੈਂ ਕੋਈ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਜਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਕੋਈ ਹਿੰਮਤ ਨਾ ਕਰੇ। ਸਭ ਤੋਂ ਅੱਗੇ ਉਹਨਾਂ ਨੇ ਇੱਕ ਬਿੱਲੀ ਨੂੰ ਮਾਰ ਕੇ ਟੰਗਿਆ ਹੋਇਆ ਸੀ, ਉਹਦਾ ਬਿੱਲੀ ਦਾ ਸਿਰ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਚ ਪਾ ਕੇ ਹਾਥੀ ਉੱਤੇ ਰੱਖਿਆ ਗਿਆ ਸੀ, ਲਾਲ ਰੰਗ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁਸ਼ਾਕ ਪਾ ਦਿੱਤੀ ਸੀ। ਉਹ ਇਸ ਕਰਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮਜ਼ਾਕ ਉਡਾਇਆ ਜਾ ਸਕੇ। ਲਾਲ ਰੰਗ ਦੇ ਕੱਪੜੇ ਪਵਾ ਕੇ ਤੇ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਸੀ, 2000 ਸਿੰਘਾਂ ਦੇ ਸਿਰ ਵੱਢ ਕੇ ਬਰਸ਼ਿਆਂ ਤੇ ਟੰਗੇ ਹੋਏ ਸੀ ਨੇਜਿਆਂ ਤੇ, ਉਹ ਅੱਗੇ ਲੱਗੇ। ਮਗਰ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਬਾਅਦ 740 ਸਿੰਘ ਜਿਹੜੇ ਜਿਉਂਦੇ ਗ੍ਰਿਫਤਾਰ ਕੀਤੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਜਥੇ ਦੇ, ਉਹ ਸਨ ਉਹਨਾਂ ਦੇ ਫੱਟਿਆਂ ਦੇ ਵਿਚਾਲੇ ਹੱਥ ਦੇ ਕੇ ਕਿੱਲ ਗੱਡੇ ਹੋਏ ਸਨ। ਸਿੰਘਾਂ ਦੇ ਜਿਹੜੇ 740 ਸਨ ਨਾਲ ਵੱਡੇ ਵੱਡੇ ਕਿੱਲ ਉਹਨਾਂ ਦੇ ਹੱਥਾਂ ਦੇ ਵਿੱਚ ਕੱਢੇ ਹੋਏ ਸਨ ਤੇ ਸਾਧ ਸੰਗਤ 740 ਗਿਣਤੀ ਉਹਨਾਂ ਦੀ ਸੀ। ਉਦੋਂ ਬਾਅਦ ਫਿਰ 750 ਗੱਡਾ ਸੀ ਸਿੰਘਾਂ ਦੇ ਸਿਰਾਂ ਦਾ। ਉਸ ਵੇਲੇ ਉਹ ਕਹਿੰਦੇ ਸੀ ਕਿ ਹੁਣ ਸਿੱਖ ਖਤਮ ਹੋ ਗਏ, ਤੁਰਕ ਕਹਿੰਦੇ ਸੀ ਅੱਜ ਤੋਂ ਮੁੜ ਕੇ ਹਿੰਮਤ ਨਹੀਂ ਕਰਨਗੇ। ਜਦੋਂ ਉਹ ਜਲੂਸ ਕੱਢਿਆ ਗਿਆ ਲਾਹੌਰ ਤੋਂ ਲੈ ਕੇ ਦਿੱਲੀ ਤੱਕ, ਲੋਕਾਂ ਨੇ ਵੱਟੇ ਮਾਰੇ, ਪੱਥਰ ਮਾਰੇ, ਸਰਹੰਦ ਜਦੋਂ ਲੰਘਿਆ ਉੱਥੇ ਵੀ ਲੋਕਾਂ ਨੇ ਬਹੁਤ ਗਾਲਾਂ ਕੱਢਣੀਆਂ ਤੇ ਜ਼ਾਲਮ ਜਰਵਾਣੇ ਵੇਖ ਵੇਖ ਕੇ ਹੱਸਦੇ ਸੀ ਸਿੱਖਾਂ ਦਾ ਜਲੂਸ ਨਿਕਲ ਰਿਹਾ। ਉਹਨਾਂ ਨੂੰ ਇਹ ਸੀ ਕਿ ਹੁਣ ਇਹਨਾਂ ਨੇ ਚੱਲਣਾ ਹੀ ਨਹੀਂ, ਹੁਣ ਨਹੀਂ ਅੱਗੇ ਆ ਸਕਣਗੇ, ਪਰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਐਸਾ ਆ ਜਾਣਾ ਹੈ। ਇਹਨਾਂ ਨੇ ਫਿਰ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇਹਨਾਂ ਹੀ ਰਾਵਾਂ ਤੋਂ ਵੱਡੇ ਵੱਡੇ ਨਗਰ ਕੀਰਤਨ ਕੱਢਣੇ ਨੇ। ਉਸ ਰੂਟ ਜਿੱਥੋਂ ਲੈ ਕੇ ਗਏ ਸੀ ਕਹਿੰਦੇ ਹੁਣ ਇਹ ਪੈਦਾ ਹੋ ਹੀ ਨਹੀਂ ਸਕਦੇ, ਹੁਣ ਇਹ ਹਿੰਮਤ ਨਹੀਂ ਕਰਨਗੇ ਸਾਡੇ ਸਾਹਮਣੇ ਆਉਣ ਦੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਕਾਉਣਾ ਉਹਨਾਂ ਵਾਸਤੇ ਇਹ ਸੀ ਕਿ ਸਿੱਖੀ ਮੁੱਕ ਗਈ, ਖਤਮ ਹੋ ਗਏ ਸਿੱਖ, ਪਰ ਜਿਹੜਾ ਬੂਟਾ ਗੁਰੂ ਨਾਨਕ ਸਾਹਿਬ ਨੇ ਲਾਇਆ ਹੋਵੇ ਉਹ ਕਦੇ ਖਤਮ ਨਹੀਂ ਹੋ ਸਕਦਾ। ਅੱਜ ਵੀ ਮੈਂ ਕਈਆਂ ਤੋਂ ਸੁਣਨਾ, ਆਖਣਗੇ ਸਿੱਖ ਤੇ ਗਏ ਜੀ, ਹੁਣ ਦਾੜੀਆਂ ਕਟਾਈ ਜਾਂਦੇ ਨੇ, ਕੇਸ ਕਟਾਈ ਜਾਂਦੇ ਨੇ, ਇਹ ਬਸ ਖਤਮ ਹੋ ਗਏ, ਸਿੱਖੀ ਘਟਦੀ ਜਾ ਰਹੀ ਆ। ਪਰ ਗੁਰਮੁਖੋ ਪੱਤ ਝੜ ਬਸੰਤ ਤੇ ਆਉਂਦੀ ਰਹੀ ਆ, ਅੱਗੇ ਵੀ ਆਈ ਆ, ਅੱਗੇ ਤੋਂ ਵੀ ਆਉਂਦੀ ਰਹਿਣੀ ਆ। ਕਦੇ ਪਤਝੜ ਆ ਗਈ, ਕਦੇ ਬਸੰਤ ਆ ਗਈ, ਫਿਰ ਪਤਝੜ ਆ ਗਈ, ਫਿਰ ਬਸੰਤ ਆ ਗਈ, ਪਰ ਇਹ ਬੂਟੇ ਨੂੰ ਕੋਈ ਪੁੱਟ ਨਹੀਂ ਸਕਦਾ, ਇਹ ਖਤਮ ਨਹੀਂ ਹੋ ਸਕਦਾ, ਕਿਉਂਕਿ ਗੁਰੂ ਨਾਨਕ ਨੇ ਇਹ ਬੂਟਾ ਲਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਿਆਂ ਲਾਲਾਂ ਦਾ ਖੂਨ ਇਸ ਬੂਟੇ ਨੂੰ ਪਾਇਆ। ਇਹ ਬੂਟਾ ਕਦੇ ਵੀ ਖਤਮ ਨਹੀਂ ਹੋ ਸਕਦਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਾ ਗਏ ਨੇ, ਇਸ ਹਮੇਸ਼ਾ ਹਰਿਆ ਭਰਿਆ ਰਹਿਣਾ। ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਕਾ ਲਿਆ ਤੇ ਸਿੱਖ ਮੁੱਕ ਜਾਣਗੇ, ਪਰ ਇਹ ਨਹੀਂ ਪਤਾ ਇਹਨਾਂ ਨੇ ਜਿੰਨੇ ਖਤਮ ਕਰਾਂਗੇ ਇਹਨਾਂ ਨੇ ਉਨੀ ਹੋਰ ਪੈਦਾ ਹੋ ਜਾਣਾ। ਜਿਵੇਂ ਮੀਰ ਮੰਨੂ ਦੀ ਕੈਦ ਵਿੱਚ ਸਨ ਨਾ ਬੀਬੀਆਂ, ਜਦੋਂ ਉਹਨਾਂ ਨੇ ਆਖਿਆ ਸੀ ਕਿ ਤੁਹਾਡੇ ਬੱਚੇ ਖੋਹ ਲਏ ਨੇ, ਤੁਹਾਡੇ ਘਰ ਖੋਹ ਲਏ ਨੇ, ਤੁਹਾਡੇ ਪਤੀ ਖੋਹ ਲਏ ਨੇ, ਬੀਬੀ ਉਹ ਤੁਹਾਡੇ ਕੋਲ ਰਿਹਾ ਕੱਖ ਨਹੀਂ। ਬੀਬੀਆਂ ਨੇ ਆਖਿਆ ਸੀ ਸਾਡਾ ਗਿਆ ਹੀ ਕੱਖ ਨਹੀਂ, ਕੀ ਹੋ ਗਿਆ ਸਾਡੇ ਬੱਚੇ ਖੋਹ ਲਏ, ਬੱਚਿਆਂ ਨੂੰ ਛੱਡ ਕੇ ਵੀ ਤੇ ਇੱਕ ਦਿਨ ਜਾਣਾ ਹੀ ਸੀ, ਕੀ ਹੋ ਲਿਆ ਸਾਡੇ ਪਤੀ ਸਾਥੋਂ ਖੋਹ ਲਏ, ਪਤੀਆਂ ਨੂੰ ਛੱਡ ਕੇ ਵੀ ਤੇ ਇੱਕ ਦਿਨ ਜਾਣਾ ਹੀ ਸੀ, ਘਰਾਂ ਨੂੰ ਛੱਡ ਕੇ ਵੀ ਤੇ ਇੱਕ ਦਿਨ ਜਾਣਾ ਹੀ ਸੀ, ਉਹ ਸਾਡੇ ਤੋਂ ਸਾਡੇ ਪਤੀ ਖੋਹ ਲਏ, ਸਾਡੇ ਤੋਂ ਸਾਡੇ ਘਰ ਖੋਹ ਲਏ, ਸਾਡੇ ਤੋਂ ਸਾਡੇ ਬੱਚੇ ਖੋਹ ਲਏ। ਉਹ ਜ਼ਾਲਮੋ ਜੇ ਤੁਹਾਡੇ ਵਿੱਚ ਤਾਕਤ ਹੈ ਤੇ ਸਾਡੇ ਤੋਂ ਸਾਡੀ ਸਿੱਖੀ ਖੋਹ ਕੇ ਵਿਖਾਓ। ਇਹ ਸਿੱਖੀ ਨਹੀਂ ਖੋਹ ਸਕਦਾ ਕੋਈ, ਕਿੰਨੇ ਕੁ ਖਤਮ ਕਰੋਗੇ। ਉਸ ਵੇਲੇ ਬੀਬੀਆਂ ਨੇ ਆਖਿਆ ਸੀ ਗੱਲ ਸੁਣੋ,
ਜਾਲਮੋ ਸਿੰਘ ਨੀ ਮੁਕਾਇਆ ਮੁਕਣੇ, ਜਾਲਮੋ
ਸੁੱਟ ਦਿੱਤਾ ਜਾਂਦਾ ਸੀ, ਥੱਲੇ ਵਰਸ਼ਾ ਕਰ ਲੈਂਦੇ ਸੀ, ਬੱਚਾ ਪਰੋ ਦਿੱਤਾ ਜਾਂਦਾ ਸੀ ਵਿੱਚ। ਜਿਹੜੇ ਬੱਚੇ 6 ਮਹੀਨਿਆਂ ਦੇ ਜਾਂ ਉਸ ਤੋਂ ਘੱਟ ਉਮਰ ਦੇ ਸਨ ਉਹਨਾਂ ਨੂੰ ਪਟਕਾ ਕੇ ਪੱਥਰ ਨਾਲ ਉਹਨਾਂ ਦਾ ਸਿਰ ਮਾਰਦੇ ਸੀ ਬੱਚਿਆਂ ਦਾ। ਬੀਬੀਆਂ ਉਸ ਵੇਲੇ ਕਹਿਣ ਲੱਗੀਆਂ ਕਿੰਨੇ ਕੁ ਮੁਕਾਓਗੇ,
ਜਾਲਮਾ ਮੀਰ ਮੰਨੋ ਜਾਲਮਾ ਸਿੰਘ ਨੀ ਮੁਕਾਇਆ ਮੁਕਣੇ, ਜਾਲਮਾ
ਕਰਦੇ ਹੋ ਪਰ ਇਹ ਸਿੰਘ ਮੁਕਾਇਆ ਨੀ ਮੁਕਣੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ ਜਿੰਨਿਆਂ ਨੂੰ ਮਾਰੋਗੇ ਜਿੰਨਿਆਂ ਨੂੰ ਖਤਮ ਕਰੋਗੇ ਇਹ ਓਨੇ ਹੀ ਹੋਰ ਪੈਦਾ ਹੋ ਜਾਣਗੇ ਓਨੇ ਹੀ ਹੋਰ ਪੈਦਾ ਹੋ ਜਾਣਗੇ ਗੁਰਮੁਖੋ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਭਰਿਆ ਹੋਇਆ ਵੀਰ ਰਸ ਸਤਿਗੁਰਾਂ ਦਾ ਭਰਿਆ ਹੋਇਆ ਇਹ ਕਦੇ ਖਤਮ ਨਹੀਂ ਹੋਏਗਾ ਲੋਕ ਆਖਦੇ ਸੀ ਸਿੱਖ ਤੇ ਟੁੱਟ ਗਏ ਨੇ ਸਿੱਖ ਤੇ ਦਾੜੀਆਂ ਕੇਸ ਕਟਾਈ ਜਾਂਦੇ ਨੇ ਪਰ ਇਹ ਜੋ ਕੁਝ ਵੀ ਹੋਇਆ ਜਦੋਂ ਇਹਨੇ ਗੁਰੂ ਗੋਬਿੰਦ ਸਿੰਘ ਮਰ ਦਾ ਸਵਾਂਗ ਬਣਾਇਆ ਬਾਬੇ ਨੇ ਸੋਚਿਆ ਹੋਣਾ ਇਹਨਾਂ ਨੇ ਕੀ ਬੋਲਣਾ ਇਹਨਾਂ ਦੀਆਂ ਤੇ ਵੰਡੀਆਂ ਵੰਡੀਆਂ ਪਈਆਂ ਹੋਈਆਂ ਸਿੱਖ ਤੇ ਵੰਡੇ ਹੋਏ ਨੇ ਸੰਪਰਦਾਵਾਂ ਵਿੱਚ ਸਿੱਖ ਤੇ ਵੰਡੇ ਗਏ ਨੇ ਇਹਨਾਂ ਨੇ ਕਦੇ ਮੇਰੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਨੀ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਉਹ ਜਿਹੜੀ ਕਰਤੂਤ ਮੈਂ ਕਰਨ ਲੱਗਾ ਇਹਨਾਂ ਨੇ ਭਾਵੇਂ ਦਾੜੀਆਂ ਕਟਾਈਆਂ ਵੀ ਨੇ ਤਾਂ ਵੀ ਸੜਕਾਂ ਤੇ ਆ ਜਾਣਾ ਆਖੋ ਸਤਨਾਮ ਇਹ ਜਿਹੜੀ ਕਰਤੂਤ ਮੈਂ ਲੱਗਾ ਵਾ ਨਾ ਕਰਨ ਇਹ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਣਗੇ ਇਹ ਕਦੇ ਵੀ ਸਿੱਖ ਝੱਲ ਨਹੀਂ ਸਕਣਗੇ ਤੇ ਸਾਧ ਸੰਗਤ ਉਹ ਜਦੋਂ ਜਲੂਸ ਬਹੁਤ ਵੱਡਾ ਕੱਢਿਆ ਗਿਆ ਕਹਿੰਦੇ ਸਿੱਖਾਂ ਦਾ ਐਸਾ ਜਲੂਸ ਕੱਢਿਆ ਇਹ ਮੁੜ ਕੇ ਹਿੰਮਤ ਨਹੀਂ ਕਰਨਗੇ ਜਦੋਂ ਦਿੱਲੀ ਗਏ ਅਬਦੁਲ ਸਮੁੰਦ ਖਾਨ ਵੱਡਾ ਜਲੂਸ ਲੈ ਕੇ ਆਗੂ ਬਣ ਕੇ ਗਿਆ ਫਰੋਕਸੀਅਰ ਖਾਨ ਬੜਾ ਖੁਸ਼ ਹੋਇਆ ਬੜਾ ਮਾਨ ਸਤਿਕਾਰ ਉਹਨੂੰ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਚਹਿਰੀ ਚ ਲੈ ਕੇ ਗਏ ਪਿੰਜਰੇ ਵਿੱਚ ਪਾਇਆ ਗਿਆ ਪਿੰਜਰਾ ਹਾਥੀ ਤੇ ਉਵੇਂ ਜਿਵੇਂ ਲੈ ਗਏ ਫਰੋਕਸੀਅਰ ਖਾਨ ਆਇਆ ਥਮਲੇ ਦੇ ਓਹਲੇ ਹੋ ਕੇ ਥੋੜਾ ਜਿਹਾ ਸਿਰ ਕੱਢ ਕੇ ਵੇਖਦਾ ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਨਾਲ ਦੇ ਪੁੱਛਦੇ ਆ ਕਹਿੰਦੇ ਜੀ ਤੁਸੀਂ ਸਾਹਮਣੇ ਹੋਵੋ ਰਾਜੇ ਮਹਾਰਾਜੇ ਬਾਦਸ਼ਾਹ ਵੀ ਕਿਤੇ ਡਰਦੇ ਆ ਤੁਸੀਂ ਸਾਹਮਣੇ ਹੋਵੋ ਕੀ ਗੱਲ ਉਹ ਤੇ ਕੈਦ ਆ ਉਹਦੇ ਪੈਰਾਂ ਨੂੰ ਬੇੜੀਆਂ ਨੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਡਰ ਕਾਹਦਾ ਫਰੋਕਸੀਅਰ ਕਹਿੰਦਾ ਓਏ ਮੈਨੂੰ ਇਹਦੇ ਤੋਂ ਡਰ ਲੱਗਦਾ ਕਿਤੇ ਪਿੰਜਰਾ ਤੋੜ ਕੇ ਹੀ ਨਾ ਬਾਹਰ ਆ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਮੈਨੂੰ ਇੰਨਾ ਡਰ ਲੱਗਦਾ ਹੈ ਕਿ ਇਹ ਪਿੰਜਰਾ ਤੋੜ ਕੇ ਵੀ ਆ ਸਕਦਾ ਮੇਰੀ ਇਹਦੇ ਵਿੱਚ ਇਹਦੇ ਸਾਹਮਣੇ ਜਾਣ ਦੀ ਹਿੰਮਤ ਨਹੀਂ ਪੈਂਦੀ ਉੱਥੇ ਫਿਰ ਕਾਜ਼ੀਆਂ ਨੇ ਮਲਾਣਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਬਾਬਾ ਛੱਡ ਖੇੜਾ ਸਿੱਖੀ ਛੱਡ ਦੇ ਤੂੰ ਸਾਡੇ ਵਿੱਚ ਰਲ ਜਾ ਜਿਹੜਾ ਅਹੁਦਾ ਤੈਨੂੰ ਚਾਹੀਦਾ ਮੰਗ ਕੇ ਲੈ ਲੈ ਜੋ ਚਾਹੀਦਾ ਮੰਗ ਲੈ बाबा बंदा सिंह बहादुर ने आख्या ए नहीं हो सकता, गुरु गोविंद सिंह महाराज का मेनू थापड़ा मिलिया ते मैं बेमुख हो जावा। बहुत समझाया ना बाबा बंदा सिंह बहादुर मनिया। फिर उन्होंने सोचिया कि मौत नू वेख के डर जाएगा, मौत नू वेख के मौत याद आउंदी है, जे किते सी एक्सीडेंट होया छड़क उत्ते वेखाइए सानू घर आके रोटी चंगी नहीं लगती, घर आके प्रशादा चंगा नहीं लगता, क्योंकि मौत जेड़ी आ ओ डर पैदा कर दिंदी आ, सानू अपनी मौत याद आ जाती। कहिंदे बाबा बंदा सिंह बहादुर दे नाल दे जेड़े सिंह ने ना 740 गिनती सी उन्हां दी, इन्हां नू अखां दे सामने एक एक नू को को के मारो, बाबा वेखेगा ते आपे डर जाएगा आपे मन जाएगा। फिर बाबा बंदा सिंह बहादुर दे जथे दे 100 सिंह रोज शहीद किया जाता, 100 सिंह अखां दे सामने शहीद किया जाता। बाबा बंदा सिंह बहादुर ने सी डोलिया अडोल बैठे, कदे कदे जयकारा लाया करन सिंह चढ़दी कला विच रहो वेख्यो किते डोल ना जायो, कला कला सिंह आया करे पैंतरे पाउंदा जिवें निहंग सिंह गतके खेडदे ने ना पहला पैंतरा पाउंदे ने, एदा सिंह आया करन बड़े फुरतीले ते आके कला कला सिंह उथे उन्होंने एक वड्डा सारा तख्ता गड्डिया होया सी लकड़ उहदे विच एक जगह बनाई सी उहदे विच धौण रख लिया करन, आके जलाद वार करिया करन सीस जुदा ते धड़ जुदा हो जांदा सी। बाबा जी दे जथे दा 100 सिंह रोज शहीद किया जाता सी, 100 सिंह अखां दे सामने अडोल खलोते रहे, बिल्कुल नहीं डरे, मौत नू वेख के बिल्कुल नहीं घबराए, सिख ते हमेशा ही मौत नू याद रखदे ने, ओ ते कफन बन के तुरदे ने सिख ते सिर दे उत्ते, डरना चाहीदा ही नहीं। कबीर साहब कहिंदे ने कबीर जिस मरने ते जग डरै मेरे मन आनंद, मरने ही ते पाई है पूर्ण परमानंद, मौत दा कदा डर है गुरु नानक साहब दे बचन ने, जो तो प्रेम खेलन का चाओ सिर धर तली गली मुरियाओ, इत मार्ग पैर त्रीजै सिर दीजै कान ना कीजै, कहिंदे सिखा जे मेरे कोल आउणा ते सिर तली ते रख के आवीं, भाव के अपनी होमे दा सिर वढ के लैके आई, हंकारी ना आई किते हंकार दा भरिया होया ना आई। ते सत संगत बाबा बंदा सिंह बहादुर दे जथे दे जेडे मेंबर सन 100 सिंह रोज शहीद हुंदा सी उहनां विचों इक सज विआया सी, उहदी मां आई फ्रॉक्सियर दे अगे झोली अड के कहण लगी मेरे पुत नूं बख्श दिओ, ते भुलेखे नाल फड ले आए ने सिख नहीं है, मेरा पुत सिख नहीं भुलेखे नाल फड लिआंदा। उस वेले फ्रॉक्सियर कहिंदा अच्छा माता जे तेरा पुत भुलेखे नाल फड लिआंदा लिआंदा ते छड देने, लो भई छड दिओ माता दे पुत नूं जाओ, पर माता तेरा पुत मूंह एक वारी कवे मैं सिख नहीं उसे समय छड देंगे। ले गए माता दे नाल गए ते ओ माता दे पुत दी वारी कहिंदे ने 51वें नंबर ते इतिहास च लिखिआ आई। जदों दी वारी आई ते मां भज के अगे हो गई, कहिंदी पुत्रा बाकी गए ने तेनू नहीं मैं शहीद होण देंदी, तू नहीं मरेगा, मैं तेरी फाइल बना लिआंदी तू ते बच गया। फ्रॉक्सियर कहिंदा भी तू लै जा अपने पुत्र, तेरा नवा विआह होया चल चलीए घर। कहन लगा मां ये तू की कह रही है, बस बेटा तेनू छड देणगे एक वारी अपने मुंह कह दे मैं सिख नहीं, हुण ते तरले करदे फिरदे ने असी प्रेमी नहीं असी प्रेमी नहीं, डरदे फिरदे हुण दी गल भी जरूरी है नाल। ते उस वेले कहिंदे एक वारी कह दे मैं सिख नहीं तेनू हुणे ही छड देण। बाबा बंदा सिंह बहादुर दे जथे दा सिंह सी, ओ एवें नहीं सी धूड़ धुप धक्के खाण वालियां वांगू इन्हां वांगू नहीं सी, ओ जिहड़े चढ़दी कला वाले गुरमुखो रंगे होए गुरसिख हुंदे ने ओ अपने गुरु दा डर नहीं छड्डदे, पर इन्हां नूं हुण पता है जदों सारा कुछ सामने आ गया हुण शर्म दे मारे कई भावें ना हट सकण पिछे भी असीं पहला स्टैंड लै बैठे हां, पर अंदरों सब नूं पता है भी जिहदे पिछे लगे आ उहदा अपना ही कोई दीन धर्म कोई नहीं। जो रिपोर्ट परसों चौथे आई है 31 तारीख नूं हुण जिउण जोगे थोड़ा रह गया, हुण कई ओ बाबा भावें तुरिया फिरे सत्संग करदा रहे
जेड़े बंदे दी अणख जमीर मर जाए तर्क मार के मरे दा मारना की हक मंगनो डरन डरपोक जेड़े ओना जंग दे विच ललकारना की बिल्ली वेख के जेड़े ने सहम जांदे ओना शोदया शेर नू मारना की घर के आप कुकर्मा दे कूप जेड़ा कूप कहिंदे ने खूह नू कुकर्मा दे खूह जेड़ा आप ही डिग गया होवे घर के आप कुकर्मा दे कूप जेड़ा ओने किसे दे बेड़े नू तारना की संगत लोभिया पतत पखंडिया ने देखे धर्म उपदेश उदाहरणा की जेड़े लोभी पतत पखंडी दुराचारी व्यभिचारी लोग हन ओना ने धर्म दा उपदेश की देना है ते मरेदा की मारना हुंदा जिदी अणख जमीरी मर जाए ओ जिउंदा रहिंदा ही नहीं आखो सतनाम सो साध संगत जी धन गुरु गोबिंद सिंह साहब सच्चे पातशाह दा छकाया होया अमृत वेखो रंग लियाया कि नहीं अज भी लो गज के बोलियो और पंगतियां सब दी रसना दे उत्ते आउन
दशमेश पिता मैं की अखां दशमेश पिता मैं की अखां की असर दिखाया अमृत ने पिता में की अखा की असर दिखाया अमृत ने अमर बनाया अमृत ने कैसा अमर बनाया अमृत ने सदियां तो सा मुड़ के पाया अमृत ने भारत सदियां तो सा मुड़ के पाया अमृत ने भारत सदियां तो सा मुड़ के पाया अमृत ने हर चुका दी भारत सदियां तो सा मुड़ के पाया अमृत ने भारत सदियां तो सा।
سنگھ مہاراج دے امر دی شکتی سی جو بابا بندہ سنگھ بہادر وچ اج ورت رہی سی سو سو سنگھ اکھا سامنے شہید ہوندا سی تے بابا جی چڑھدی کلا چ سنگھ سارے بھج بھج کے شہیدیاں پراپت کردے سی اے امر دی شکتی سی گرمکھو مر چکا سی بھارت صدیاں تو سارا مڑ کے پایا امرت نے سارا مڑ کے پایا امرت نے یہ چیلے کہندے ہون گے پٹھا پنگا پایا امرت نے تینوں امرت سکاؤن دی کی لوڑ سی جیڑا گرو گوبند سنگھ مارا شکا گئے انہاں دا جیونا حرام ہو گیا انہاں لوگاں دا جیڑے انہیں چرتوں دے چیلے بنے ہوئے سی وہ اپنے تے سرکھیا بڑی تکڑی ہے پر اپنے پریمیاں دا بھی فکر ہے جیڑے بچارے پوکھڑ تال تے بیٹھے سی انہاں دی بھی سار نہیں لئی ہونی آ کے بھی جیوندے ہو کہ مر گئے ہو ٹھیک ہو تسی کسے نے پوچھا جرا کو وچار کر کے ویکھو صاحب گرو گوبند سنگھ مہاراج نو کہندے مارا سرسا اوپر تک بھریا ہویا سچے پاتشاہ کہندے نا بھائی پہلا میں جانا مہاراج سنگھ کوئی اندر ویکھ لیندا وی کِنی ڈونگی ہے سرسا مہاراج کہندے نا پہلا میں سب تو جاواں گا میری سنگت پیچھے آئے گی آکھو ستنام دسو کتے اتہاس وچ ایسا بچن آؤں کتے لک کے بہ گئے ہونا پندر جڑے نال والے نے وہ پھرتے نے باہر نہ سچے پاتشاہ ہمیشہ اگے رہے جے قربانیاں دی گل آئی تے پونے نو سال دی عمر وچ ہی اپنے پتا نو توڑ دتا صاحبزادیاں نو ہتھی توڑیا تن گرو گوبند سنگھ مہاراج نے تے نمرتا کڈی ایک واری کسے نے شہنشاہ کہتا گرو گوبند سنگھ مہاراج نو آ کے سچے پاتشاہ کہندے سنگا مینوں شہنشاہ کدے واسطے آکھیا دکھ دے دھرم دا جدوں سہارا نہیں سی ہند دھرم دی رکھیا کرن واسطے او دو پتا اس دھرم دا واریا میں ماتا گجری سرحند دے وچ گجری سما گجریا جویں گزاریا میں چار پت سن بخشے پرماتما نے چار پتر سن بخشے پرماتما نے جوڑا جوڑا کر کے او بھی واریا میں مینو مت شین شاہ تسی کہو سنگو کستا وچ تا قرض اتاریا میں مارا کہندے مینو شین شاہ نہ آکھو شہنشاہ نہ آکھو کیونکہ میں کرجہ قسطاں چلایا آکھو ستنام سچے پاتشاہ تسی چار لال والے نے تانوں شہنشاہ نہ آکھیے تے ہور کی آکھیے مارا کہندے مینوں شہنشاہ نہ آکھو انہاں نے لکھیا ہوندا ہے شہنشاہاں دے شہنشاہ کوئی قربانی بھی ہے کوئی پار پکار کوئی پوت وارے کوئی ایک گل بھی لیاؤ کھا پیارے ہو ایویں تھوڑا فوٹو برابر لا کے گرو گوبند سنگھ دی برابری کوئی کلگی لا کے کر سکدا سچے پاتشاہ دیاں قربانیاں کرنیاں ویکھو تے انہاں دیاں کرتوتاں ویکھو نتیجہ اپے سامنے آ جائے گا سکھاں نوں دوشی نہ بناؤ سکھ نہیں دوشی سکھ نہیں دوشی اے اتہاس گواہ اس گل دا پیا دیو ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਰ ਜਗ੍ਹਾ ਆਪ ਅੱਗੇ ਲੱਗਦੇ ਰਹੇ ਆ ਇਹਨਾਂ ਵਾਂਗੂ ਨਹੀਂ ਅਮਰ ਦੀ ਸ਼ਕਤੀ ਸੀ ਵੇਖੋ ਮੁਰਦਿਆਂ ਵਿੱਚ ਸਵਾਸ ਪਾਏ ਉਸ ਅਮਰਤ ਨੇ ਅੱਜ ਉਹ ਬੱਚਾ ਕਹਿਣ ਲੱਗਾ ਮਾਂ ਤੂੰ ਇਹ ਕੀ ਕਹਿੰਦੀ ਆ ਕਹਿੰਦੀ ਇੱਕ ਵਾਰੀ ਕਹਿ ਦੇ ਬਾਹਰ ਜਾ ਕੇ ਫਿਰ ਸਿੱਖ ਬਣ ਜੇ ਤੂੰ ਕਹਿ ਦੇ ਵੀ ਮੈਂ ਸਿੱਖ ਨਹੀਂ ਐਵੇਂ ਹੀ ਫੜ ਲਿਆ ਇਹਨੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਇੱਕ ਵਾਰੀ ਕਹਿ ਦੇ ਬਾਹਰ ਜਾ ਕੇ ਭਾਵੇਂ ਸਿੱਖ ਬਣ ਗਈ ਉਸ ਵੇਲੇ ਆਖਣ ਲੱਗਾ ਨਹੀਂ ਮਾਂ ਇਹ ਨਹੀਂ ਹੋ ਸਕਦਾ ਮੈਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੀ ਹਾਂ ਹੋ ਸਕਦਾ ਤੂੰ ਮੇਰੀ ਮਾਂ ਨਾ ਹੋ ہو سکتا تو ہی میری ماں نہ ہوئے ماتا اے نہیں ہو سکتا اس ویلے شپائی کہندے تیری ماں کہندی ایک واری کہہ دے کھا میں سکھ نہیں سانو بھی تیرے تے ترس آندا کہن لگا نانا اے گل نہیں اپنے ساتھیاں دے نال بھج کے رل گیا جتھے دے تے نال ہی کہندا او شپائیو گل سنو میں تا سنگھ ہاں کلگیاں والے دا ماتا میری جھوٹ بولتی
ਸਕਦਾ ਜ਼ਮੀਨਾਂ ਚ ਵੀ ਪੰਜਾਬ ਨਾਲੋਂ ਅੱਗੇ ਹੋ, ਬੋਲਣ ਚ ਬਹੁਤ ਪਿੱਛੇ ਹੋ। ਐਡਾ ਵੱਡਾ ਇਕੱਠ ਆਵਾਜ਼ ਵੇਖ ਲਓ ਕਿੰਨੀ ਕੌਂਦੀ ਤੁਹਾਡੀ। ਮੇਰੀ ਸਾਰੇ ਸਿੰਘਾਂ ਨੂੰ ਬੇਨਤੀ ਹੈ, ਗੱਜ ਕੇ ਬੋਲੋ, ਸਾਰੇ ਕਿਰਪਾ ਕਰੋ। ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਜਾਵੇ, ਮੇਰਾ ਸਿਦਕ ਨਾ ਜਾਵੇ। ਸਿੱਖੀ ਸਿਦਕ ਨਾ, ਇੰਨੀ ਉੱਚੀ ਬੋਲੋ ਬਾਬੇ ਦੇ ਚੇਲੇ ਉੱਭੜਵਾਏ ਉੱਠਣ ਮੰਜੇ ਤੇ, ਪਤਾ ਲੱਗੇ ਦੀਵਾਨ ਲੱਗਾ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ ਗੁਰੂ ਨਾਨਕ ਸਾਹਿਬ ਤੇਰੀ, ਧੰਨ ਸਿੱਖੀ ਐ ਪਾਤਸ਼ਾਹ ਦੀ। ਉਹ ਬੱਚਾ ਆਂਦਾ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਹੋ ਸਕਦਾ ਤੂੰ ਮੇਰੀ ਮਾਂ ਨਾ ਹੋਵੇ। ਆਖਿਰਕਾਰ ਉਹ ਬੱਚਾ ਆਪਣੇ ਸਾਥੀਆਂ ਨਾਲ ਰਲ ਗਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਸਿੰਘ ਕੋਹ ਕੋਹ ਕੇ ਸ਼ਹੀਦ ਕੀਤੇ ਗਏ। ਕਹਿਣ ਲੱਗੇ ਹੁਣ ਇਹ ਤੇ ਮੰਨਿਆ ਹੀ ਨਹੀਂ,
ਇੱਕੋ ਹੀ ਪੁੱਤਰ ਆ ਕਹਿੰਦੇ ਇਹਨੂੰ ਫਿਰ ਅੱਖਾਂ ਸਾਹਮਣੇ ਸ਼ਹੀਦ ਕਰੋ। ਪੁੱਤ ਪਿਤਾ ਆਪਣੇ ਪੁੱਤਰ ਨੂੰ ਮਰਦਾ ਨਹੀਂ ਵੇਖ ਸਕਦਾ ਅੱਖਾਂ ਸਾਹਮਣੇ, ਆਪੇ ਹੀ ਡੋਲ ਜਾਏਗਾ। ਫਿਰ ਉਹਦੇ ਪੁੱਤਰ ਨੂੰ ਲਿਆਂਦਾ ਗਿਆ ਅੱਖਾਂ ਸਾਹਮਣੇ, ਉਹਦੇ ਪੁੱਤ ਨੂੰ ਸ਼ਹੀਦ ਲੱਗੇ ਕਰਨ ਜਲਾਦ। ਕਹਿੰਦੇ ਵੇਖ ਲੈ ਇੱਕੋ ਹੀ ਪੁੱਤ ਆ ਤੇਰਾ, ਹੁਣ ਮਾਰ ਦਿੱਤਾ ਜਾਏਗਾ, ਅਜੇ ਵੀ ਮੰਨ ਜਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਮੇਰੇ ਗੁਰੂ ਗੋਬਿੰਦ ਸਿੰਘ ਪਿਤਾ ਨੇ ਤੇ ਚਾਰ ਲਾਲ ਵਾਰੇ ਨੇ ਸਾਡੇ ਬਦਲੇ, ਜੇ ਕੀ ਹੋਏਗਾ ਜੇ ਇੱਕ ਮੇਰਾ ਵੀ ਚੱਲਿਆ ਜਾਏ, ਕੋਈ ਫਰਕ ਨਹੀਂ ਪੈਣ ਲੱਗਾ, ਸ਼ਹੀਦ ਕਰ ਦਿਓ ਤੇ ਨਾਲੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਮੇਰਾ ਪੁੱਤ ਮੇਰੇ ਤੋਂ ਪਹਿਲਾਂ ਬਾਪੂ ਦੀ ਗੋਦ ਚ ਪਹੁੰਚੇਗਾ। ਸੋ ਗੁਰੂ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਵੀ ਕਈ ਸਾਡੇ ਪ੍ਰਚਾਰਕ ਕਈ ਲਿਖਾਰੀਆਂ ਨੇ ਇਹ ਕਹਿ ਦਿੱਤਾ, ਕਹਿੰਦੇ ਜੀ ਬਾਬਾ ਬੇਮੁਖ ਹੋ ਗਿਆ ਸੀ ਉਹਦੇ ਨਾਲ ਇਹ ਕੁਝ ਤਾਂ ਬਣਿਆ ਸੀ, ਪਰ ਗੁਰਮੁਖੋ ਬੇਮੁਖ ਸ਼ਬਦ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਕਦੇ ਨਹੀਂ ਲਾਉਣਾ ਚਾਹੀਦਾ। ਪਹਿਲੀ ਗੱਲ ਤੇ ਉਹ ਬੇਮੁਖ ਹੋਏ ਹੀ ਨਹੀਂ, ਤੇ ਜੇ 1% ਮੰਨ ਵੀ ਲਈਏ ਵੀ ਗੁਰੂ ਗੋਬਿੰਦ ਸਿੰਘ ਦਾ ਕੋਈ ਬਚਨ ਉਹਨਾਂ ਨੇ ਨਹੀਂ ਮੰਨਿਆ, ਪਰ ਗੁਰਮੁਖ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਵਾਲੀ ਗੱਲ ਪੜ੍ਹ ਕੇ ਤੇ ਸੁਣ ਕੇ ਸਭ ਕੁਛ ਹੀ ਪਿੱਛੇ ਰਹਿ ਜਾਂਦਾ। ਉਹਨਾਂ ਨੇ ਇਹ ਗੱਲ ਸੱਚ ਹੈ ਅੱਖਾਂ ਸਾਹਮਣੇ ਪੁੱਤ ਤੇ ਸ਼ਹੀਦ ਕਰਾ ਲਿਆ, ਪਰ ਡੋਲੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ। ਦੁਨੀਆਂ ਨੇ ਉਹਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਕਰਾਮਾਤਾਂ ਵੇਖ ਵੇਖ ਕੇ, ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ, ਪਰ ਉਹ ਖੁਦ ਗੁਰੂ ਨਹੀਂ ਸਨ ਬਣੇ। ਜੇ ਉਹ ਬਣੇ ਹੁੰਦੇ ਗੁਰੂ ਫਿਰ ਸ਼ਹੀਦੀ ਵੇਲੇ ਜ਼ਰੂਰ ਡੋਲ ਜਾਣਾ ਸੀ ਉਹਨਾਂ ਨੇ, ਉਹ ਪੱਕੇ ਸਿੱਖ ਸਨ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋ ਕੋ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਪਹਿਲਾਂ ਸੱਜੀ ਅੱਖ ਕੱਢੀ, ਫਿਰ ਖੱਬੀ ਅੱਖ ਕੱਢੀ, ਹਾਥੀਆਂ ਨਾਲ ਬੰਨ ਕੇ, ਹਾਥੀਆਂ ਦੇ ਪੈਰਾਂ ਵਿੱਚ ਪੈਰਾਂ ਨਾਲ ਹਾਥੀਆਂ ਨੇ ਲਤਾੜਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਹੱਡ ਚੂਰ ਚੂਰ ਕਰ ਦਿੱਤੇ ਗਏ, ਫਿਰ ਖੱਬਾ ਪੈਰ ਵੱਢ ਦਿੱਤਾ ਗਿਆ, ਫਿਰ ਸੱਜਾ ਪੈਰ, ਫਿਰ ਖੱਬਾ ਹੱਥ, ਸੱਜਾ ਹੱਥ, ਏਦਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੌਲੀ ਹੌਲੀ ਜਮੂਰਾ ਨਾਲ ਮਾਸ ਨੋਚ ਨੋਚ ਕੇ ਆਖਿਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਸ਼ਹੀਦੀ ਪ੍ਰਾਪਤ ਕਰ ਗਏ। ਪਰ ਬਾਬਾ ਬੰਦਾ ਸਿੰਘ ਬਹਾਦਰ ਡੋਲੇ ਨਹੀਂ, ਕਾਰਨ ਕੀ ਸੀ? ਉਹਨਾਂ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਇਹ ਇਬਾਦਤ ਸੀ ਉਹਨਾਂ ਦੀ ਬੜੀ ਵੱਡੀ, ਸ਼ਹਾਦਤ ਵੀ ਤਾਂ ਹੀ ਦਿੱਤੀ ਆ, ਬੰਦਗੀ ਸੀ ਤੇ ਕੁਰਬਾਨੀ ਵੀ ਤਾਂ ਹੀ ਹੋਈ। ਗੁਰੂ ਗੋਬਿੰਦ ਸਿੰਘ ਦਾ ਸਿਰ ਦੇ ਉੱਤੇ ਹੱਥ ਸੀ, ਸੱਚੇ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਾਇਆ ਸੀ, ਬੰਦਾ ਸਿੰਘ ਬਣਾਇਆ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ। ਇਹ ਅੰਮ੍ਰਿਤ ਦੀ ਸ਼ਕਤੀ ਆ, ਸਾਧ ਸੰਗਤ ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਮੈਂ ਅੱਗੇ ਵੀ ਅਰਜ਼ ਕੀਤੀ ਜਦੋਂ ਬੁੱਢਾ ਜੋੜ ਸਾਹਿਬ ਆਇਆ ਸੀ, ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਹੈ? ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ, ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਹੈ? ਪਾਣੀ ਦੀ ਚੁੰਝ ਤੇ ਸੰਗ ਤਾਤਰ ਵੀ ਨਹੀਂ ਅੱਪੜਦੀ ਤੇ ਬਾਜ ਨੂੰ ਮਾਰਨ ਲੱਗ ਪੈਂਦੀਆਂ ਨੇ, ਗੱਲ ਕੀ ਹੈ? ਅੱਗੋਂ ਫਿਰ ਕਿਸੇ ਨੇ ਆਖਿਆ, ਅੱਗੋਂ ਫਿਰ ਕਿਸੇ ਨੇ ਜਵਾਬ ਦਿੱਤਾ, ਉਹ ਗੱਲ ਸੁਣ, ਇਹ ਕੀ ਕਹਿ ਰਿਹਾ? ਬੇਸ਼ੱਕ ਸੱਤ ਸਮੁੰਦਰ ਹੰਘਾਲੇ ਦੇ ਤੂੰ, ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਵੇ ਹਯਾਤ ਦੀ ਸਾਰ ਕੀ ਏ, ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ, ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ। ਉਸ ਵੇਲੇ ਆਖਿਆ ਕਤਰਾ ਇਸ ਦਾ ਪਿਆ ਜੇ ਕੱਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਖੜਕਾ ਦਿੱਤੇ, ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ। ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਖਾਲਸਾ ਜੀ, ਜਿਹੜਾ ਅੰਮ੍ਰਿਤ ਤੁਸੀਂ ਕੱਲ ਨੂੰ ਛਕਣਾ ਮੈਂ ਉਹਦੇ ਬਾਬਤ ਬੇਨਤੀ ਕਰ ਰਿਹਾ। ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਜਿਹੜਾ ਪੀ ਲੈਂਦਾ ਮੌਤ ਮੰਗਦਾ ਹੈ। ਇਹਦੇ ਘੁੱਟ ਵਿੱਚ ਜੇ ਮਨੋ ਜੁੜੀਏ, ਰਹਿਤਾ ਰੱਖੀਏ, ਸਰੀਰ ਤੇ ਬਾਣਾ ਅੰਦਰ ਬਾਣੀ, ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਜਿਹੜਾ ਪੀ ਲੈਂਦਾ ਮੌਤ ਮੰਗਦਾ ਹੈ। ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਹੈ। ਇਹ ਸਭ ਅੰਮ੍ਰਿਤ ਦੀ ਸ਼ਕਤੀ ਆ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮੋਲਕ ਦਾਤ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ ਭਾਈ ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਨਾਮ ਲਿਖਾਓ ਸੋ ਸਾਧ ਸੰਗਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਬਹੁਤ ਸਾਰੇ ਪ੍ਰੇਮੀਆਂ ਨੇ ਵੀ ਅੱਜ 106 ਦੇ ਕਰੀਬ ਉਦੋਂ ਵੱਧ ਗਿਣਤੀ ਹੈ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਬਾਕੀ ਕੱਲ ਨੂੰ ਜੋ ਅੰਮ੍ਰਿਤ ਸੰਚਾਰ ਹੋਣਾ ਬੜੀ ਵੱਡੀ ਗਿਣਤੀ ਵਿੱਚ ਉਹਦੇ ਵਿੱਚ ਵੀ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਮੇਰੀ ਆਪ ਜੀ ਦੇ ਚਰਨਾਂ 'ਚ ਸਭ ਤੋਂ ਪਹਿਲਾਂ ਤੇ ਜ਼ਰੂਰੀ ਬੇਨਤੀ ਇਹ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਟਾਈਮ ਕੋਈ ਬਹੁਤਾ ਜ਼ਿਆਦਾ ਨਹੀਂ ਹੋਇਆ ਕੱਲ੍ਹ ਕੁ ਜਿੰਨਾ ਹੀ ਸਮਾਂ ਜਿੰਨਾ ਕੱਲ੍ਹ ਹੋਇਆ ਓਨਾ ਹੀ ਟਾਈਮ ਆ ਹੁਣ ਤੇ ਹੁਣ 5-10 ਮਿੰਟਾਂ 'ਚ ਸਮਾਪਤੀ ਹੋ ਜਾਏਗੀ ਬੇਨਤੀ ਇਹ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹ ਬਹੁਤ ਭਾਗਾਂ ਵਾਲੇ ਨੇ ਅੱਜ ਕਾਫੀ ਤਾਦਾਦ ਵਿੱਚ ਅੰਮ੍ਰਿਤ ਛਕਿਆ ਕੱਲ ਨੂੰ ਇਕੱਠਾ ਦੱਸਿਆ ਜਾਏਗਾ ਆਪ ਜੀ ਨੂੰ ਸਾਰਾ ਅੰਮ੍ਰਿਤ ਸੰਚਾਰ ਅੱਜ ਵੀ ਹੋਇਆ ਤੇ ਸਾਧ ਸੰਗਤ ਕੱਲ ਨੂੰ 2 ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸ਼ਾਮ ਨੂੰ 3 ਵਜੇ ਇੱਥੇ ਨੇੜੇ ਹੀ ਇਹਨਾਂ ਨੇ ਪੰਡਾਲ ਲਾਏ ਨੇ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ 3 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪਹੁੰਚੋ ਲਾਹਾ ਲਓ ਕਈ ਕਹਿਣਗੇ ਛੁੱਟੀ ਵਾਲੇ ਦਿਨ ਰੱਖ ਲੈਣਾ ਸੀ ਜੀ ਅੰਮ੍ਰਿਤ ਸੰਚਾਰ ਵਿਹਲੇ ਹੁੰਦੇ ਆ ਜਿਹੜਾ ਬੰਦਾ ਇੱਕ ਦਿਨ ਛੁੱਟੀ ਨਹੀਂ ਕਰ ਸਕਦਾ ਉਹ ਰੱਖੇਗਾ ਕੀ ਖੰਡੇ ਬਾਟੇ ਤਾਂ ਅੰਮ੍ਰਿਤ ਛਕ ਤੇ ਲਏਗਾ ਰੱਖੇਗਾ ਕੀ ਜਿਹੜਾ ਇੱਕ ਦਿਨ ਛੁੱਟੀ ਨਹੀਂ ਕਰ ਸਕਦਾ ਇਸ ਕਰਕੇ ਭਾਈ ਤੁਹਾਡੇ ਚਰਨਾਂ 'ਚ ਬੇਨਤੀ ਆ ਕੱਲ ਨੂੰ ਸ਼ਾਮ ਨੂੰ 3 ਵਜੇ ਸੁਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਧੋਤੇ ਹੋਏ ਸੁੱਚੇ ਵਸਤਰ ਪਾ ਕੇ ਸ਼ਾਮ ਨੂੰ 3 ਵਜੇ ਕਕਾਰ ਵੀ ਉੱਥੋਂ ਮਿਲਦੇ ਨੇ ਕਕਾਰ ਫ੍ਰੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰੋ ਸ਼ਾਮ 3 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਵੱਧ ਚੜ ਕੇ ਸੰਗਤਾਂ ਖੰਡੇ ਬੱਟ ਦਾ ਅੰਮ੍ਰਿਤ ਛਕੋ 2 ਜਥੇ ਅੰਮ੍ਰਿਤ ਸੰਚਾਰ ਕਰਾਉਣਗੇ 2 ਪੰਡਾਲ ਲੱਗੇ ਹੋਣਗੇ ਦੋਵਾਂ ਵਿੱਚ ਤੁਸੀਂ ਜਿਹੜੇ ਪਾਸੇ ਮਰਜ਼ੀ ਜਾ ਸਕਦੇ ਹੋ ਵੇਖ ਕੇ 5-2 ਜਥੇ ਅੰਮ੍ਰਿਤ ਛਕਾਉਣਗੇ ਕੱਲ ਨੂੰ ਸਟੇਜ ਤੇ ਵੀ 5 ਪਿਆਰੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਗੇ ਜਿਹੜੇ ਅੰਮ੍ਰਿਤ ਛਕਣਗੇ ਤੇ ਜਲਦੀ ਆਉਣ ਦੀ ਖਿੱਚਲਾ ਕਰਨੀ ਤਾਂ ਜੋ ਅੱਜ 9:15 ਮੈਂ 10-15 ਮਿੰਟ ਲੇਟ ਸਾਂ 9:15 ਪਹੁੰਚ ਗਏ ਸਾਂ ਹੁਣ ਵਾਪਸ ਪੰਜਾਬ ਜਾਣਾ ਸਥਾਨ ਤੇ ਉੱਥੋਂ ਕੱਲ ਨੂੰ ਫਿਰ ਵਾਪਸ ਆਵਾਂਗੇ ਟਾਈਮ ਉੱਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕੋਸ਼ਿਸ਼ ਹੋਏਗੀ ਫਿਰ 8:30 ਪਹੁੰਚੀਏ ਤੁਹਾਡੇ ਦਰਸ਼ਨ ਕਰੀਏ ਕੱਲ ਨੂੰ ਆਪਣਾ ਇੱਥੋਂ ਦਾ ਲਾਸਟ ਦੀਵਾਨ ਹੈ ਮੁੜ ਕੇ ਰਾਜਸਥਾਨ ਵਿੱਚ ਅਜੇ ਤੱਕ ਤੇ ਕੋਈ ਅੱਗੇ ਟਾਈਮ ਨਹੀਂ ਦਿੱਤਾ ਸੋ ਇਸ ਕਰਕੇ ਇੱਕੋ ਹੀ ਦੀਵਾਨ ਬਾਕੀ ਆ ਸੰਗਤ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰੇ ਜਥੇਦਾਰ ਜੀ ਸਿੰਘ ਸਾਹਿਬ ਦਾ ਸਾਡੇ ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ ਜੋ ਆਪ ਜੀ ਨੂੰ ਪਹਿਲਾਂ ਕਥਾ ਨਾਲ ਨਿਹਾਲ ਕਰਦੇ ਨੇ ਉਹਨਾਂ ਤੋਂ ਵੀ ਬਚਨ ਸਰਵਣ ਕਰਿਓ ਕੱਲ ਨੂੰ ਸਮੇਂ ਨਾਲ ਆ ਕੇ ਤੇ ਹੁਣ ਬੇਨਤੀ ਇਹ ਆ ਕਿ ਜੋ 3117 ਲਿਆਂਦੀਆਂ ਗਈਆਂ ਨੇ ਜੇ ਅੱਜ ਘਟ ਗਈਆਂ ਸੱਚੇ ਪਾਤਸ਼ਾਹ ਨੇ ਕਿਰਪਾ ਹੋ ਗਈ ਜ਼ਿਆਦਾ ਸਿੰਘ ਤਿਆਰ ਹੋ ਗਏ ਤੇ ਕੱਲ ਨੂੰ ਹੋਰ ਲੈ ਆਉਣਗੇ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਕਿਹਾ ਜਾਏਗਾ ਸੋ ਜਿਹੜੇ ਨੌਜਵਾਨਾਂ ਨੇ ਦਸਤਾਰ ਸਜਾਉਣ ਦਾ ਪ੍ਰਣ ਕਰਨਾ ਜਿਹੜੇ ਹੁਣ ਅੱਗੇ ਬੰਨਦੇ ਨੇ ਗੱਲ ਉਹਨਾਂ ਦੀ ਨਹੀਂ ਜਿਹੜੇ ਪਹਿਲਾਂ ਤੋਂ ਕੇਸਾ ਧਾਰੀ ਨੇ ਦਾੜੀਆਂ ਰੱਖੀਆਂ ਨੇ ਜਿਹੜੇ ਨੌਜਵਾਨ ਦਸਤਾਰ ਦਾ ਪ੍ਰਣ ਕਰਨਗੇ ਕਿ ਅਸੀਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਦਸਤਾਰ ਸਜਾ ਕੇ ਹੀ ਆਇਆ ਕਰਾਂਗੇ ਕਿਉਂਕਿ ਹੁਣ ਵੇਖੋ ਹੈ ਸਿੱਖਾਂ ਦੇ ਮੁੰਡੇ ਨੇ ਹੈ ਉਹ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਨੇ ਨਾਂ ਨਾਲ ਵੀ ਸਿੰਘ ਲੱਗਿਆ ਪਰ ਸਿਰ ਤੇ ਰੁਮਾਲ ਹੈ ਦਸਤਾਰ ਕਦੇ ਬੰਨਦੇ ਨਹੀਂ ਸੰਗਤ ਵਿੱਚ ਆਉਣ ਲੱਗਿਆਂ ਵੀ ਉਹ ਦਸਤਾਰ ਬੰਨਣੀ ਕੋਈ ਬਹੁਤੀ ਚੰਗੀ ਨਹੀਂ ਸਮਝਦੇ ਹੁਣ ਹੋਰ ਕਿਤੇ ਤੇ ਉਹਨਾਂ ਨੂੰ ਦਸਤਾਰ ਬੰਨਣ ਦੀ ਲੋੜ ਹੀ ਨਹੀਂ ਪੈਂਦੀ ਜੇ ਇੱਥੇ ਆਉਣਾ ਤੇ ਦਸਤਾਰ ਸਜਾਉਣੀ ਹੈ ਉਹ ਇੱਥੇ ਵੀ ਦਸਤਾਰ ਬੰਨ ਕੇ ਨਹੀਂ ਆਉਂਦੇ ਕਿਉਂਕਿ ਆਦਤ ਨਹੀਂ ਪਾਈ ਬੰਨਣੀ ਜਿਹੋ ਜੀ ਵੱਜਦੀ ਹੈ ਬੰਨ ਕੇ ਆਇਓ ਕੱਲ ਨੂੰ ਦਸਤਾਰ ਸਜਾ ਕੇ ਆਇਓ ਜਿਹੜੇ ਜਿਹੜੇ ਸਿੰਘ ਚਾਹਵਾਨ ਹਨ ਉਹ ਇੱਧਰ ਦੀ ਆਉਣਗੇ ਆਲੇ ਦੁਆਲੇ ਏਦਾਂ ਹੱਲਾ ਨਾ ਮੱਚੇ ਜ਼ਿਆਦਾ ਸਿੰਘ ਹੋ ਗਏ ਜੇ ਇੱਕ ਪਾਸੇ ਦੀ ਆਈ ਜਾਣਗੇ ਇੱਧਰਲੇ ਪਾਸੇ ਨੂੰ ਵਾਪਸ ਚਲੇ ਜਾਣਗੇ ਜਿਹੜੇ ਜਿਹੜੇ ਸਿੰਘਾਂ ਨੂੰ ਦਸਤਾਰਾਂ ਦੀ ਲੋੜ ਆ ਸੇਵਾਦਾਰ ਦਸਤਾਰਾਂ ਵਰਤਾ ਦੇਣਗੇ ਇੱਥੇ ਖਲੋ ਕੇ ਉਹ ਦਸਤਾਰਾਂ ਲੈ ਜਾਣ ਤੇ ਅੱਗੇ ਤੋਂ ਜਦੋਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਆਉਣਗੇ ਦਸਤਾਰਾਂ ਸਜਾ ਕੇ ਆਉਣਗੇ ਦਸਤਾਰ ਸਜਾਉਣ ਦਾ ਉਹ ਪ੍ਰਣ ਕਰਨਗੇ ਉਹ ਬੱਚੇ ਉਹ ਵੀਰ ਦਸਤਾਰਾਂ ਸਟੇਜ ਤੋਂ ਆ ਕੇ ਪ੍ਰਾਪਤ ਕਰ ਸਕਦੇ ਨੇ ਜੇ ਲੋੜ ਪਈ ਤੇ ਕੱਲ ਨੂੰ ਹੋਰ ਮੰਗਾ ਲਈਆਂ ਜਾਣਗੀਆਂ ਤੇ ਸਾਧ ਸੰਗਤ ਜੀ ਕੱਲ ਨੂੰ ਫਿਰ ਇਸੇ ਤਰ੍ਹਾਂ ਜਿਵੇਂ ਅੱਜ ਆਪ ਦੂਰੋਂ ਨੇੜੋਂ ਚੱਲ ਕੇ ਆਇਓ ਕੱਲ ਨੂੰ ਫਿਰ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਜਿਹੜੇ ਵੀਰ ਭਰਾ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ ਨੇ ਬੜੀ ਵੱਡੀ ਗੱਲ ਹੈ ਬਹੁਤ ਸਾਰੇ ਸਾਧ ਸੰਗਤ ਮਨ ਬਣਾਈ ਬੈਠੇ ਨੇ ਕਈ ਏਦਾਂ ਦੇ ਨੇ ਜਿਹੜੇ ਵਿੱਚ ਸੋਚਦੇ ਨੇ ਕੋਈ ਨੀ ਜੀ ਹੁਣ ਅਗਲੇ ਸਾਲ ਛਕਾਂਗੇ ਅਗਲੇ ਸਾਲ ਕਰਦੇ ਆ ਕਈ 70-70 ਸਾਲ ਦੇ ਹੋ ਗਏ ਨੇ ਤੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਨੂੰ ਕੋ ਬਾਪੂ ਜੀ ਅੰਮ੍ਰਿਤ ਛਕੋ ਕਹਿਣਗੇ ਨਹੀਂ ਹੁਣ ਗਾਂਹ ਜਾ ਕੇ ਛਕਾਂਗੇ ਗਾਂ ਹੁਣ ਧਰਮਰਾਜ ਨੇ ਤੇਰੇ ਵਾਸਤੇ ਖੰਡਾ ਬਾਟਾ ਜਾਂ ਪੰਜ ਪਿਆਰੇ ਨਹੀਂ ਰੱਖੇ। ਕਾਫੀ ਵੱਡੀ ਤਾਦਾਦ ਵਿੱਚ ਅੰਮ੍ਰਿਤ ਸੰਚਾਰ ਹੋਇਆ, ਸਾਰੇ ਬਾਹਾਂ ਖੜੀਆਂ ਕਰਕੇ ਅੱਜ ਦਾ ਖੁਸ਼ੀ ਦਾ ਇਜ਼ਹਾਰ ਕਰੋ। ਸਾਰੇ ਗੱਜ ਗਏ ਜਿਹੜੇ ਛਕਣਗੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਾਕਾਰਾ ਰੱਜ ਕੇ ਬੋਲਿਓ। ਆ ਜਾਕਾਰਾ ਜਿਹੜੇ ਸਿੰਘ ਦਸਤਾਰਾਂ ਸਜਾਉਣ ਦਾ ਪ੍ਰਣ ਕਰਨਗੇ ਉਹਨਾਂ ਦੇ ਨਾਲ ਸਾਰੇ ਬਾਹਾਂ ਖੜੀਆਂ ਕਰੇ। ਸਮਾਗਮ ਦੇ ਏਡੇ ਵੱਡੇ ਇਕੱਠ ਦਾ ਸੱਚੇ ਪਾਤਸ਼ਾਹ ਵੱਲੋਂ ਬਣਾਏ ਸੁਹਾਵਣੇ ਮੌਸਮ ਦਾ, ਨਹੀਂ ਤੇ ਇੰਨੀ ਗਰਮੀ ਸੀ ਵੇਖੋ ਪਹਿਲਾਂ ਕਿੰਨਾ ਸੋਹਣਾ ਮੌਸਮ ਸੁਹਾਵਣਾ, ਤੇ ਅੱਜ ਤੇ ਬਾਰਿਸ਼ ਦਾ ਵੀ ਏਦਾਂ ਲੱਗਦਾ ਸੀ ਵੀ ਹੁਣ ਵੀ ਮੀਂਹ ਆਇਆ ਹੁਣ ਵੀ ਕਿਰਪਾ ਹੀ ਰਹੀ ਆ, ਸੱਚੇ ਪਾਤਸ਼ਾਹ ਨੇ ਕਿਰਪਾ ਰੱਖੀ ਆ। ਇਸੇ ਤਰ੍ਹਾਂ ਕੱਲ ਨੂੰ ਫੇਰ ਹਾਜ਼ਰੀ ਭਰੀਏ, ਆ ਵੀ ਜਾਕਾਰਾ ਪੰਜਵਾਂ ਤੇ ਲਾਸਟ। ਕਰਨਾ
سارے گج کے نال سہج بولو کل نو پھر درشن دینے ایڈا بڑا اکٹھ سچے پاتشاہ دی کرپا نال اینی سنگت دے درشن ہوندے نے اکٹھے کانفرنساں ہوندیاں نے ہور اکٹھ ہوندے نے اوتھے سدے جاندے نے بساں بھیجیاں جاندیاں نے ایتھے گڈیاں بساں نہیں بھیجیاں گئیاں سب پیار وچ بجے ہوئے اپنے آپ آئے نے یہ سب سچے پاتشاہ دی بخشش ہے تے گج کے سارے ہن آنند صاحب سے بولو کل نو پھر وقت چڑھ کے پہنچ کے درشن دینے کوئی رست کوئی بھی گرو صاحب دے جان تو پہلا نہ جائے سچے پاتشاہ جی جان گے پھر جانا سچے پاتشاہ کرپا کرن گج کے سارے بولو رام کلی محلہ تیجا نند ایک اوہنکار ستگر پرساد Thank you.
ਵਾਹਿਗੁਰੂ ਜੀ ਕਾ ਖਾਲਸਾ।